बुद्ध बचे मत गुर मत पंचे शब्द बजे मत गुर मत बड़पागी अनहद बजिया पंचे शब्द बजे मत गुर मत बड़पागी अनहद बजिया गोविंद गजिया गुर शब्दि गोविंद गजिया हर देवो दान दयाल प्रभु जन राखो हर प्रभु लजिया हर देवो दान दयाल प्रभु जन राखो हर प्रभु लजिया जुगाद बेस हर के पो आद जुगाद बेस हर के पो
आद जुगाद बेस हर के पो
आद जुगाद बेस हर हर प्रभु भजिया हर प्रभु भजिया हर देवो दान दयाल प्रभु जन राखो हर प्रभु भजिया हर देवो दान दयाल प्रभु जन राखो हर प्रभु शब्द बजे मत गुरमत बड़पागी अनहद बजिया बड़पागी अनहद बजिया आनंद राम सब देखिया गुरु शब्दि गोविंद गजिया आद जुगाद वे सहर एको आद जुगाद वे सहर एको मत गुरमत हर प्रभु भजिया हर देवो दान दयाल प्रभु हर देवो दान दयाल प्रभु
हर देवा दान जाचक मंगे दान देह प्यारिया तू देह प्यारिया देवन हार दाता मैं निज जतारे
हर देवो दान दयाल प्रभु हर देवो दान दयाल प्रभु
हर देवो
दान दयाल प्रभु
जाचक मंगे
नितनाम जाचक मंगे नितनाम साहिब करे कबूल साहिब करे कबूल नानक परमेश्वर जजमान किसे भुख ना मूल हर देवो दान
जाचक जन जाचे प्रभु नाम
कर कृपा देवो हर नाम कर कृपा देवो हर नाम हर देवो दान दयाल प्रभु जन राखो हर प्रभु लजिया जन राखो हर प्रभु लजिया सतगने कहो गुर सतगुरु गुर सतगुरु सतगने कहो गुर सतगुरु गुर सतगुरु
सब धन कहो
जित मिल हर पर्दा कज्जिया
तू करण कारण समर्थ है करते, मैं तुझ बिन अवर ना कोई, मैं तुझ बिन अवर ना कोई, तुझे आपे सृष्ट सजिया
आपे तुम होई।
सब इको शब्द वर्तदा जो करे सो होई, वड़ियाई गुरमुख दे प्रभ, वड़ियाई गुरमुख दे प्रभ, हर पावे सोई गुरमुख नानक आराध्या।
सब आखो तन 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 गुर सोई,
सब तन कहो
सब
धन कहा, सब धन कहा गुरु सतगुरु, गुरु सतगुरु
धन कहो
सतगुरु, गुरु सतगुरु
मन मेरे, मन मेरे करते नू सला।
धन कहो गुरु सतगुरु, गुरु सतगुरु
हो बारी
के हाजरीन जीओ। गुरु महाराज जी की अपार अपार बख्शिश नाल गुरु की पवित्र हजूरी विच अमृतमय बाणी दे कीर्तन करन अते सुनन दा सुभाग प्राप्त होया है। प्रबंधक साहब जी दे उद्यम नाल गुरु की संगतां दे सहयोग नाल ए समा महाराज जी ने अपनी बख्शंदगी नाल ए बंदगी दा समा बख्शिया है, ते ऐसे मौके बड़े ही भागां नाल प्राप्त पैंदे ने। ग्रंथां अंदर बंदगी नौ किस्म दी लिखी है, जेदे विच्चों दो तां हुण निभाए रहे हाँ, एक कीर्तन भगती ते एक सरवण भगती। गुरु कृपा करे ये गुरु दा दस्या होया गाड़ी राह, ये गुरु दा चलाया होया पवित्र गुरमति मार्ग, संगत दे दर्शन, संगत दी सेवा, ते हर कीर्त भी संगत नाल रल के ये सानू सदा सदा प्राप्त रहे, ते इस दी अहमियत खसूसियत इंपोर्टेंस सदा साडे दिल दिमाग अंदर ਬਣੀ ਰਹੇ ਤਾਂ ਕਿ ਅਸੀਂ ਗੁਰੂ ਸਾਹਿਬ ਜੀ ਦੇ ਇਸ ਚਲਾਏ ਹੋਏ ਮਾਰਗ 'ਤੇ ਸੰਗ ਵਿੱਚ ਰਲ ਕੇ ਜੱਥੇ ਵਿੱਚ ਰਲ ਕੇ ਇਸ ਨਾਨਕ ਨੰਕਾਰੀ ਦੇ ਭਾਈਚਾਰੇ ਵਿੱਚ ਰਲ ਕੇ ਉੱਤਮ ਪੰਥ ਸੁਣਿਓ ਗੁਰਸੰਗਤ ਵਿੱਚ ਰਲ ਕੇ ਇਸ ਗੁਰਮਤਿ ਦੇ ਪੰਥ ਦੇ ਪੰਧਾਊ ਬਣੇ ਰਹੀਏ ਅਤੇ ਇਸ ਉੱਤੇ ਚੱਲ ਕੇ ਇਹਨੀ ਰਾਹੀਂ ਤੁਰ ਤੁਰ ਕੇ ਪਰਮੇਸ਼ੁਰ ਦੇ ਨਾਲ ਵਾਸਲ ਹੋ ਸਕੀਏ, ਯਕੀਸ ਹੋ ਸਕੀਏ। ਜਪਜੀ ਸਾਹਿਬ ਦੀ ਸ਼ਾਹਕਾਰ ਕਲਾਮ ਦੀ 32ਵੀਂ ਪੌੜੀ ਅੰਦਰ ਸਤਿਗੁਰੂ ਇਹ ਇਸ਼ਾਰਾ ਬਖਸ਼ਦੇ ਨੇ ਕਿ ਮੈਨੂੰ ਹੇ ਪਰਮੇਸ਼ੁਰ ਆਪ ਦਾ ਯਸ ਗਾਉਣ ਲਈ ਆਪ ਦੀਆਂ ਪਿਆਰੀਆਂ ਸੰਗਤਾਂ ਦੀ ਇਕੱਤਰਤਾ ਸੋਭਤ ਅਤੇ ਫਿਰ ਇੱਕ ਤੋਂ ਵਾਧੂ ਕਈ ਜ਼ੁਬਾਨਾਂ ਦੇ ਲੱਖ ਜੀਵ ਦੇ ਲੱਖ ਤੋਂ ਅੱਗੇ ਕਈ ਲੱਖ ਦੇ 20 ਲੱਖ ਦੇ ਅਤੇ ਹੋਰ ਕਈ ਕਈ ਲੱਖ ਦੇ ਉਹਨਾਂ ਨਾਲ ਮੈਂ ਲੱਖਾਂ ਗੇੜੇ ਹੀ ਤੇਰੇ ਸਿਮਰਨ ਦੇ ਲਗਾਉਂਦਾ ਰਹਾਂ। ਤੁਸੀਂ ਰੋਜ਼ ਗੱਡੀਆਂ ਚਲਾਉਂਦੇ ਹੋ, ਇੱਕ ਸ਼ਹਿਰ ਤੋਂ ਸੈਂਕੜੇ ਮੀਲ ਦਾ ਪੰਧ ਕੱਟ ਕੇ ਕੁਝ ਸਮੇਂ ਵਿੱਚ ਹੀ ਥੋੜ੍ਹੇ ਜਿਹਾ ਕੁਲੀਲ ਅਰਸੇ ਅੰਦਰ ਹੀ ਕਾਰਾਂ ਕਿਤੇ ਦੀਆਂ ਕਿਤੇ ਲੈ ਜਾਂਦੀਆਂ ਨੇ। ਐਸਾ ਕਿਵੇਂ ਹੁੰਦਾ ਹੈ? ਅਸੀਂ ਤਾਂ ਗੱਡੀ ਦੇ ਵਿੱਚ ਬੈਠੇ ਹੁੰਦੇ ਹਾਂ, ਉਹਦੇ ਵਹੀਲ ਘੁੰਮਦੇ ਨੇ, ਬਾਕੀ ਵੀ ਸਾਰਾ ਉਹਦੇ ਨਾਲ ਜੁੜਨਾ ਹੀ ਸਾਰਾ ਸਿਲਸਿਲਾ ਹੈ, ਪਰ ਪਹੀਆਂ ਦੀ ਗਰਦਿਸ਼, ਮੁੜ ਮੁੜ ਕੇ ਉਹਨਾਂ ਦਾ ਚੱਕਰ ਲਗਾਉਣਾ, ਪੁਨਾ ਪੁਨਾ ਉਹਨਾਂ ਦਾ ਚੱਲਣਾ ਸਾਨੂੰ ਮੰਜ਼ਲ 'ਤੇ ਲੈ ਜਾਂਦਾ ਹੈ। ਇਵੇਂ ਜ਼ੁਬਾਨ ਨਾਲ ਬਾਰ ਬਾਰ ਪਰਮੇਸ਼ੁਰ ਦਾ ਯਸ ਕਹਿਣਾ, ਸਿਮਰਨ ਕਰਨਾ, ਅਭਿਆਸ ਕਰਨਾ, ਲਗਾਤਾਰੀ ਅਭਿਆਸ ਕਰਨਾ ਹੌਲੀ ਹੌਲੀ ਸਾਨੂੰ ਵਾਸਲੇ ਹੱਕ ਬਣਾ ਦਿੰਦਾ ਹੈ। 32ਵੀਂ ਪੌੜੀ ਜਪਜੀ ਸਾਹਿਬ, ਇੱਕ ਦੂਜੀ ਬਹੁਤ ਲੱਖ ਹੋਏ, ਇੱਥੇ ਵੀ ਵਸ ਨੇ, ਹੋਰ ਵੀ ਚਾਓ ਹੈ, ਲੱਖ ਹੋਵੇ ਲੱਖ ਬੀਸ, ਹਾਲੇ ਚਾਓ ਬਨੇਰਾ ਹੈ, ਲੱਖ ਲੱਖ ਗੇੜਾ ਆਖੀਐ, ਇਉਂ ਗੇੜੇ ਕਰਦਿਆਂ 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 ਮੰਜ਼ਿਲ ਆ ਗਏ ਕਿ ਏਕ ਨਾਮ ਜਗਦੀਸ਼। ਉਸ ਈਸ਼ਵਰ ਦੇ ਦਰ ਉੱਤੇ ਪਹੁੰਚਣ ਲਈ ਬਸ ਇਹ ਹੀ ਢੰਗ ਹੈ, ਇਹ ਤਰ੍ਹਾਂ ਪਤ ਪਵੜੀਆ, ਇਹੋ ਰਾਹ ਹੈ ਪਤੀ ਦੇ ਮਹਿਲ ਅੰਦਰ ਦਾਖਲੇ ਵਾਸਤੇ। ਇਹ ਤਰ੍ਹਾਂ ਪਤ ਪਵੜੀਆ, ਚੜ੍ਹਦਿਆਂ ਚੜ੍ਹਦਿਆਂ ਕਰਦਿਆਂ ਕਰਦਿਆਂ ਚੜ੍ਹਿਆ ਹੋਏ ਅਕੀਸ, ਅਕੀਸ ਮੈਨੇ ਇੱਕ ਈਸ਼ਵਰ, ਈਸ਼ਵਰ ਵਾਲੇ ਗੁਣ, ਉਹਦੇ ਵਾਲੀਆਂ ਖਸਲਤਾਂ, ਖੂਬੀਆਂ, ਔਸਾਫੇ ਹਸਨਾ, ਖਸਾਇਲੇ ਹਮੀਦਾ ਪ੍ਰਾਪਤ ਕਰਨ ਵਾਸਤੇ ਇਹ ਤਰ੍ਹਾਂ ਤੋ ਆਪ ਵਡਭਾਗੇ ਹੋ ਜੋ ਰੋਜ਼ ਰੋਜ਼ ਗੁਰੂ ਦੀ ਹਜ਼ੂਰੀ ਮਾਣਦੇ ਹੋ ਅਤੇ ਦੁਰਲਭ ਜਨਮ ਦਾ ਇਹ ਦੁਰਲਭ ਕਰਮ ਕਰਕੇ ਗੁਰੂ ਨੂੰ ਆਪਣੇ ਉੱਤੇ ਰਹੀਮ ਅਤੇ ਕਰੀਮ ਬਣਾਉਂਦੇ ਹੋ। ਤੋ ਸਤ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਇਸ ਸਟੇਜ ਉੱਤੇ ਆਪ ਦੇ ਦਾਸਰਿਆਂ ਗੋਲਿਆਂ ਨੂੰ ਗੁਰੂ ਦੀ ਰਹਿਮਤ ਅਤੇ ਪ੍ਰਬੰਧਕ ਅਸਹਾਬ ਦੇ ਚਾਓ ਨਾਲ ਆਪ ਜੀ ਦੀ ਸੇਵਾ ਕਰਨ ਦਾ ਇਤਫਾਕ ਬਣਿਆ ਹੈ। ਅੱਜ ਉਸ ਸੇਵਾ ਦਾ ਯੌਮੇ ਅੱਵਲ ਹੈ, ਪਹਿਲਾ ਦਿਵਸ ਹੈ ਅਤੇ ਆਗਾਜ਼ ਤੋਂ ਅੱਛਾ ਹੈ। ਉਰਦੂ ਦੇ ਇੱਕ ਸ਼ੇਰ ਦੀ ਅੱਧੀ ਸਤਰ, ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ। ਸਿਆਣਿਆਂ ਇਹ ਵੀ ਆਖਿਆ, ਜਿਹੜਾ ਕੰਮ ਸੋਹਣਾ ਸ਼ੁਰੂ ਹੋਵੇ ਉਹਦੀ ਅੱਧੀ ਸਫਲਤਾ ਤਾਂ ਸਮਝੋ ਹੋ ਗਈ, ਵੈਲ ਬਿਗਨ ਇਜ਼ ਹਾਫ ਡਨ। ਜੇ ਸੰਗਤ ਇਸ ਤਰ੍ਹਾਂ ਜੌਕ ਦਰ ਜੌਕ ਉਤਸ਼ਾਹ ਨਾਲ ਨਾ ਆਵੇ ਤਾਂ ਐਡੇ ਵੱਡੇ ਹਾਲ ਵਿੱਚ ਗੱਲ ਵੀ ਕੁਛ ਨਹੀਂ ਬਣਦੀ। ਕੀਰਤਨ ਕਰਨ ਵਾਲਾ ਬੇਹਾਲ ਹੀ ਰਹੇਗਾ, ਲੈਕਚਰ ਦੇਣ ਵਾਲਾ ਬੇਹਾਲ ਹੀ ਰਹੇਗਾ। ਤੋ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਕਿਆ ਖੂਬਸੂਰਤ ਮੰਦਰ ਹੈ ਅਤੇ ਗੁਰੂ ਕੀਆਂ ਸੰਗਤਾਂ ਇੱਥੇ ਸੁਸ਼ੋਭਿਤ ਹੋਣ, ਮਾਨੋ ਸਰੋਵਰ ਉੱਤੇ ਹੰਸਾਂ ਦੇ ਕਾਫਲੇ ਬੈਠੇ ਨੇ ਜੋ ਮੋਤੀ ਅਤੇ ਰਤਨ ਚੁਗ ਰਹੇ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸੁਮਾ। ਸ਼ਬਦ ਸੇਤੀ ਮਨ ਮਿਲਿਆ, ਸ਼ਬਦ ਸੇਤੀ ਮਨ ਮਿਲਿਆ। ਇੱਥੇ ਆ ਕੇ ਅਸੀਂ ਇਹ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ, ਮਿਹਨਤ ਕਰਨੀ ਹੈ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇਹ बुझाए कहे नानक शब्द रतन है हीरा जित जड़ा। तो गुरु घर विच यह बहुत ही उच्चा आदर्श है। गुरु अर्जन देव महाराज जी ने सोर सुराग दे बड़े लंबे शब्द दियां तुकां लिखदियां होया अंत विच जाके गुरमत दा सिद्धांत दिता है। आप जी कहिंदे ने हर कीर्त साध संगत है सिर करमन के करमा, हर कीर्त साध संगत है। उंज इकलियां भी कीती जा सकती है पर इकलियां कई बारी इकल बड़ी खतरनाक हुंदी है। डेविल्स वर्कशॉप चालू हो जाती कई बारी अकाल जी नूं माननी ना आवे शब्द सुरत दा संजोग ना करना आवे उहदे लई अकल बड़ी खतरनाक है। जिन्हां नूं उस अकल दा स्वाद है सिमरन दा स्वाद है ये तो गुरु तेग बहादुर महाराज उत्ते बख्शिश है। पौने 27 वरे भोरियां विच वड़ के एकांत वास करके आपदे मन नूं टिकांदे ने केंद्रित करदे ने मरकूज करदे ने सेंट्रलाइज करदे ने। केंद्रित होई बुद्धि विच ही शक्ति हुंदी है खिंडाओ विच शक्ति नहीं होया करदी। तो ये सुरतां वडभागियां दियां एकांत विच बैठ के आपदे मालक नाल जुड़न दा चाओ ते मेहनत। पर गुरु साहब जी ने आख्या है कि संगत विच रल के तां सहज ही मन टिक जांदा है। हर कीर्त साध संगत है सिर करमन के करमा, कहो नानक तिस पैओ प्राप्त जिस पुरब लिखे का लहना, तेरो सेवक एह रंग माता पैओ कृपाल दीन दुख पंजन हर हर कीर्तन ए मन राता। ओदी बख्शिश नाल कृपालता नाल ऐसे मौके जात प्राप्त हुंदे ने। आओ प्यार नाल शब्द दी तुक सुनिए। हर देवो दान दयाल प्रभ जन राखो हर प्रभ लज्जिया।
हर देवो दान दयाल प्रभ जन राखो हर प्रभ लज्जिया।
धर्म दी विचार करने वाले भी बड़े बड़े फिलासफर होए ने ते सृष्टि दे तख्ते उत्ते फिलासफी दे दो ही मुलक बड़े आगू मन्ने गए ने। पूर्व विच भारतवर्ष हिंदुस्तान ते पछम विच यूनान। ध्यान चढ़दे विच हिंदुस्तान नूं इह उच्चतम हासिल है कि हिंदुस्तान दे चिंतकां ने विज्ञानियां ने दार्शनिक लोगों ने बड़े बड़े फलसफे दियां गल्लां कीतियां ने। जैसा कि रोज़ पाठ करते हाँ छे घर छे गुर छे उपदेश शास्त्रां वल ध्यान है इशारा है। इस तरह लहिंदे वल पछमी देशों वल फलसफे का एक मन्या होया देश है यूनान जिहदे विच बड़े बड़े अरिस्टोटल सुकरात अफलातून ऐसे ऐसे बड़े बड़े विज्ञानी लोग होए ने जिन्हां दियां दसियां हुईयां गल्लां नूं अज भी लोग पढ़ के जीवन दियां सेधां लैंदे ने। हिंदुस्तान का एक बड़े इंटरनेशनल फेम का बंदा हो गुजरिया है जिसने मुस्लिम लीग की बुनियाद रखी सी। समझ गए होने सियाने ये पहला कश्मीर विच रहिंदा सी ते ब्राह्मण श्रेणी नाल ब्राह्मणा दे घरे दा जन्म होया। फिर किवें मुसलमान बनिया ਤੇ ਕਿਵੇਂ ਬਾਹਰਲੇ ਦੇਸ਼ਾਂ ਵਿੱਚ ਪੜ੍ਹਿਆ, ਬੈਰਿਸਟਰ ਹੋ ਗੁਜ਼ਰਿਆ ਅਤੇ ਬੜਾ ਵਿਦਵਾਨ ਸੀ। ਦੁਨੀਆ ਦੇ ਲੈਕਚਰਾਰ ਆਪਣੀ ਹੋਸ਼ ਵਿੱਚ ਵੀ ਵੇਖੇ ਨੇ ਕਿ ਆਪਣੀ ਤਕਰੀਰ ਅੰਦਰ, ਭਾਸ਼ਣ ਅੰਦਰ, ਕਦੀ ਕਦੀ ਜੇ ਕੋਈ ਸ਼ੇਰ ਕੋਟ ਕਰਦੇ ਨੇ ਉਰਦੂ ਤਾਂ ਗਾਲਿਬ ਦਾ ਕਰਦੇ ਨੇ, ਗਾਲਿਬ ਦੇ ਸ਼ੇਰ ਬੜੇ ਬੋਲਦੇ ਸੀ, ਲੇਕਿਨ ਆਪਦੇ ਆਪਣੇ ਵਹਿੰਦਿਆਂ ਵਹਿੰਦਿਆਂ ਹੀ ਜੇ ਗਾਲਿਬ ਦੇ ਸ਼ੇਰਾਂ ਉੱਤੇ, ਕਲਾਮ ਉੱਤੇ, ਜ਼ੁਬਾਨਦਾਨੀ ਉੱਤੇ ਕੋਈ ਗਾਲਿਬ ਆਇਆ ਹੈ ਤਾਂ ਉਹੀ ਬੰਦਾ ਹੈ ਜਿਸ ਦਾ ਦਾਸ ਨਾਂ ਲੈ ਰਿਹਾ ਹੈ। ਇਹਦਾ ਨਾਂ ਹੈ ਡਾਕਟਰ ਸਰ ਸੈਯਦ ਮੁਹੰਮਦ ਇਕਬਾਲ, ਇਕਬਾਲ, ਡਾਕਟਰ ਇਕਬਾਲ। ਇਕਬਾਲ ਦੀ ਰਚਨਾ ਗਾਲਿਬ 'ਤੇ ਵੀ ਗਾਲਿਬ ਆਈ ਹੈ। ਉਹਨੇ ਇੱਕ ਫਲਸਫੇ ਦੀ ਗੱਲ ਆਖੀ ਹੈ ਕਿ ਦੁਨੀਆ ਅੰਦਰ ਕੌਮਾਂ ਤਾਂ ਬੜੀਆਂ ਨੇ, ਪਰ ਜਦੋਂ ਕਿਸੇ ਕੌਮ ਦੀ ਤਰੱਕੀ ਹੋਣੀ ਹੋਵੇ, ਅਰੂਜ ਹੋਵੇ, ਅਪਲਿਫਟ ਹੋਵੇ, ਚੜ੍ਹਦੀ ਕਲਾ 'ਚ ਕੌਮ ਜਾਵੇ, ਤਾਂ ਉਹਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਦੇ ਕੋਲ ਤਲਵਾਰਾਂ ਹੁੰਦੀਆਂ ਨੇ, ਤੀਰ ਹੁੰਦੇ ਨੇ, ਢਾਲਾਂ ਹੁੰਦੀਆਂ ਨੇ, ਸ਼ਸਤਰ ਹੁੰਦੇ ਨੇ, ਵੈਪਨਸ ਹੁੰਦੇ ਨੇ, ਹਥਿਆਰ ਹੁੰਦੇ ਨੇ। ਹਥਿਆਰ, ਤਲਵਾਰਾਂ ਕੌਮਾਂ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ, ਅਰੂਜ ਦੀ ਨਿਸ਼ਾਨੀ ਹੈ। ਅਤੇ ਅੱਗੇ ਜਾ ਕੇ ਕਹਿੰਦਾ ਹੈ ਕੌਮਾਂ ਦੀ ਢਹਿੰਦੀ ਕਲਾ ਦੀ ਨਿਸ਼ਾਨੀ, ਤਨਜ਼ਲ ਦੀ ਨਿਸ਼ਾਨੀ, ਜ਼ਵਾਲ ਦੀ ਨਿਸ਼ਾਨੀ, ਡਾਊਨਫਾਲ ਦੀ ਨਿਸ਼ਾਨੀ ਕੀ ਹੈ ਕਿ ਤਲਵਾਰਾਂ ਦੀ ਥਾਂ ਬਾਜੇ ਲੈ ਲੈਣ, ਸੁਰੰਗੀਆਂ ਆ ਜਾਣ, ਗਜ਼ ਹੋਣ, ਤਬਲੇ ਹੋਣ, ਮਰਦੰਗਾਂ ਹੋਣ, ਅਤੇ ਉਹਨਾਂ ਵਿੱਚ ਰਾਗ ਰੰਗ ਆ ਜਾਏ। ਜਦੋਂ ਤਲਵਾਰਾਂ ਦੀ ਜਗ੍ਹਾ ਸਾਜ਼ ਲੈ ਲੈਂਦੇ ਨੇ ਅਤੇ ਸਮਝੋ ਕੌਮ ਦਾ ਡਾਊਨਫਾਲ, ਤਨਜ਼ਲ ਸ਼ੁਰੂ ਹੋ ਗਿਆ, ਢਹਿੰਦੀ ਕਲਾ ਸ਼ੁਰੂ ਹੋ ਗਈ। ਖਿਆਲ ਖਿਆਲ ਨਾਲ, ਧਿਆਨ ਨਾਲ ਗੱਲ ਸੁਣਨੀ, ਮੈਂ ਤੁਰ ਪਿਆ। ਕੌਮ ਦੀ ਤਰੱਕੀ ਦੀ ਨਿਸ਼ਾਨੀ ਤਲਵਾਰ ਹੈ ਅਤੇ ਕੌਮ ਦੀ ਡਾਊਨਫਾਲ ਅਤੇ ਗਿਰਾਵਟ ਦੀ ਨਿਸ਼ਾਨੀ ਸਤਾਰ ਹੈ, ਉਹਦਾ ਇਹ ਖਿਆਲ ਹੈ। ਅਤੇ ਖਿਆਲ ਦੇਣ ਵਾਲਾ ਇੱਕ ਕੌਮਾਂਤਰੀ ਮਸ਼ਹੂਰੀ ਦਾ ਮਾਲਕ ਹੈ, ਦੁਨੀਆ ਦਾ ਜਾਣੂ, ਦੁਨੀਆ ਵਿੱਚ ਉਹਦੀ ਪ੍ਰਸਿੱਧਤਾ ਹੈ ਉਹਦੀ ਕਲਮ ਦੀ। ਉਹਨੇ ਸ਼ੇਰ ਆਖਿਆ ਹੈ, ਮੈਂ ਬਤਾ ਦੂੰ ਆਪਕੋ ਤਾਰੀਖ ਉਮਮ ਕਿਆ ਹੈ, ਉਮਤ ਦੀ ਤਾਰੀਖ ਕੀ ਹੈ। ਮੈਂ ਬਤਾਊਂ ਆਪਕੋ ਤਾਰੀਖ ਉਮਮ ਕਿਆ ਹੈ, ਤੀਰੋ ਕਮਾਨ ਅਵਲ, ਚੰਗੋ ਸਤਾਰ ਆਖਰ। ਲੇਕਿਨ ਆਪਣੀ ਹੀ ਜ਼ਿੰਦਗੀ ਅੰਦਰ ਇਹ ਦੁਨੀਆ ਦਾ ਵੱਡਾ ਫਿਲਾਸਫਰ ਮਿਸਟਰ ਇਕਬਾਲ, ਸਰ ਸੈਯਦ ਮੁਹੰਮਦ ਡਾਕਟਰ ਇਕਬਾਲ, ਜਦੋਂ ਧਰਮਾਂ ਦਾ ਮੁਤਾਲਿਆ ਕਰਦਾ ਕਰਦਾ, ਗੁਰਮਤ ਦਾ ਮੁਤਾਲਿਆ ਕਰਦਾ ਹੈ, ਅਤੇ ਇਹਨੂੰ ਪੜ੍ਹਦਾ ਪੜ੍ਹਦਾ ਗੁਰਮਤ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ ਵੱਲ ਆਉਂਦਾ ਹੈ, ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਇਤਿਹਾਸ ਪੜ੍ਹ ਕੇ ਯਕੇ ਬਾਅਦ ਦੇਖ ਰਹੇ ਉਹਨਾਂ ਦੇ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਦਸਾਂ ਪਾਤਸ਼ਾਹੀਆਂ ਵੱਲ ਵੇਖਦਾ ਹੈ, ਅਤੇ ਗੁਰੂ ਕੇ ਰਾਹ ਉੱਤੇ ਤੁਰਨ ਵਾਲੇ ਬੜੇ ਬੜੇ ਗੁਰਸਿੱਖਾਂ ਵੱਲ ਵੇਖਦਾ ਹੈ, ਅਤੇ ਇਹ ਫਿਰ ਗੁਰੂ ਨਾਨਕ ਦੇ ਚਰਨ ਫੜ ਕੇ ਕਹਿੰਦਾ ਹੈ, ਤੋਬਤੁਲ ਨਸੂ, ਤੇਰੇ ਉੱਤੇ ਮੇਰਾ ਖਿਆਲ ਨਹੀਂ ਘਟਿਆ, ਹੇ ਗੁਰੂ ਨਾਨਕ, ਅਲਮ ਬਰਦਾਰੀ ਉਲਫਤ, ਮਾਨਵਤਾ ਦੇ ਸੱਚੇ ਸੁੱਚੇ ਆਗੂ ਅਤੇ ਰਹਿਨਮਾ, ਤੇਰੇ ਉੱਤੇ ਇਹ ਖਿਆਲ ਸਾਦਕ ਨਹੀਂ ਆਇਆ। ਤੂੰ ਕੌਮ ਦੀ ਉਸਾਰੀ, ਮੈਂ ਤਾਂ ਆਹਨਾ ਪੇ ਉਸਾਰੀ ਤਲਵਾਰਾਂ ਨਾਲ ਹੁੰਦੀ ਹੈ ਅਤੇ ਗਿਰਾਵਟ ਸਤਾਰਾਂ ਨਾਲ ਹੁੰਦੀ ਹੈ, ਪਰ ਤੂੰ ਕੌਮ ਦੀ ਉਸਾਰੀ ਵੀ ਰਬਾਬ ਨਾਲ ਹੀ ਕੀਤੀ ਹੈ, ਤਾਰ ਨਾਲ ਕੀਤੀ ਹੈ, ਅਤੇ ਘਰ ਘਰ ਦਰ ਦਰ ਬਸਤੀ ਬਸਤੀ ਪਰਬਤ ਪਰਬਤ ਜਾ ਕੇ ਪਵਿੱਤਰ ਕਲਾਮ ਨੂੰ, ਰੱਬੀ ਗਿਆਨ ਨੂੰ ਆਪਣੇ ਰਫੀਕ ਅਤੇ ਸ਼ਫੀਕ ਮਰਦਾਨੇ ਦੀ ਸਤਾਰ ਨਾਲ ਰਲਾ ਕੇ ਗਾਇਆ, ਜਿਹਨੇ ਚੋਰਾਂ 'ਤੇ ਵੀ ਅਸਰ ਕੀਤਾ, ਕਾਤਲਾਂ 'ਤੇ ਵੀ ਅਸਰ ਕੀਤਾ, ਆਦਮਖੋਰਾਂ 'ਤੇ ਵੀ ਅਸਰ ਕੀਤਾ, ਅਤੇ ਤੇਰੀ ਰਬਾਬ ਅਤੇ ਰਾਗ ਕੀਰਤਨ ਗਿਆਨ ਸੁਣ ਕੇ ਚੋਰ ਚੋਰੀ ਛੱਡ ਕੇ ਮਨੁੱਖ ਬਣ ਗਏ, ਕਾਤਲ ਆਪਣਾ ਇਹ ਪੁਸ਼ਤੈਨੀ ਕਿੱਤਾ ਛੱਡ ਕੇ ਤੇਰੇ ਸੇਵਕ ਬਣ ਗਏ, ਅਤੇ ਆਦਮਖੋਰ ਆਦਮਪ੍ਰਸਤ ਹੋ ਨਿਬੜੇ। ਆਓ ਸਾਰੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਉਹਨੇ ਮੁਤਾਸਰ ਹੋ ਕੇ ਇੱਕ ਕਵਿਤਾ ਲਿਖੀ ਜਿਹਦਾ ਹੈਡਿੰਗ ਹੈ ਨਾਨਕ। ਏਡੀ ਗੱਲ ਕਹਿਣ ਵਾਲਾ ਇਕਬਾਲ ਕਿ ਕੌਮ ਉੱਠਦੀ ਹੈ ਤਲਵਾਰ ਤੋਂ ਅਤੇ ਗਿਰਦੀ ਹੈ ਸਤਾਰ ਤੋਂ, ਪਰ ਗੁਰੂ ਨਾਨਕ ਦਾ ਮਿਸ਼ਨ ਵੇਖ ਕੇ ਤੋਬਾ ਕਰਦਾ ਹੈ, ਗੋਡੇ ਲਾ ਦਿੰਦਾ ਹੈ ਅਤੇ ਸਜਦੇ ਵਿੱਚ ਆਉਂਦਾ ਹੈ ਤੇ ਆਪਣੀ ਇੱਕ ਬੜੀ ਪ੍ਰਸਿੱਧ ਪੁਸਤਕ ਇੰਤਖਾਬੇ ਸੁਖਨ ਵਿੱਚ ਉਹ ਇੱਕ ਕਵਿਤਾ ਲਿਖਦਾ ਹੈ ਨਾਨਕ ਹੈਡਿੰਗ ਥੱਲੇ ਇੰਤਖਾਬੇ ਸੁਖਨ ਪਿਛਲੇ ਵਰ੍ਹਿਆਂ ਵਿੱਚ BA ਨੂੰ ਲੱਗੀ ਹੋਈ ਸੀ ਉਹਦੇ ਵਿੱਚ ਉਹਨੇ ਇੱਕ ਨਾਨਕ ਨਜ਼ਮ ਲਿਖੀ ਹੈ ਇਹ ਕੋਈ ਐਵੇਂ ਬਾਜ਼ਾਰੀ ਕਵੀ ਨਹੀਂ ਦੁਨੀਆ ਤਸਲੀਮ ਕਰਦੀ ਹੈ ਇਸਦੇ ਕਲਾਮ ਨੂੰ ਇਹਦੀਆਂ ਦੋ ਕਿਤਾਬਾਂ ਆਪਦੀ ਨਿਗਾਹ ਵਿੱਚ ਵੀ ਗੁਜ਼ਰੀਆਂ ਹੋਣਗੀਆਂ ਬਾਂਗੇ ਦਰਾ ਅਤੇ ਬਾਂਗੇ ਜਬਰੀਲ ਸ਼ਿਕਬਾ ਇਕਬਾਲ ਇੱਦਾਂ ਦਾ ਬੜਾ ਕੁਛ ਇਸਨੇ ਲਿਖਿਆ ਤੋ ਖੈਰ ਇਕਬਾਲ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਦੇ ਸੰਬੰਧ ਵਿੱਚ ਲਿਖਿਆ ਹੈ ਕਿ ਹਿੰਦੁਸਤਾਨ ਵਿੱਚ ਗੁਰੂ ਨਾਨਕ ਤੋਂ ਪਹਿਲੇ ਇੱਕ ਮਹਾਤਮਾ ਬੁੱਧ ਆਇਆ ਉਹਨੇ ਵੀ ਜੋ ਦੁਨੀਆ ਦੀ ਗਾਈਡੈਂਸ ਕੀਤੀ ਰਹਿਨੁਮਾਈ ਕੀਤੀ ਉਹ ਵੀ ਕਾਬਲੇ ਤਾਰੀਫ ਸੀ ਮਹਾਤਮਾ ਬੁੱਧ ਦਾ ਉਪਦੇਸ਼ ਕੀ ਸੀ ਖੁਦਾ ਦੇ ਦਰੋਂ ਪਿਆਰ ਦੀ ਬਾਰਿਸ਼ ਹਿੰਦੁਸਤਾਨ ਉੱਤੇ ਰਹਿਮਤ ਦੀ ਬਾਰਿਸ਼ ਹੋਈ ਪਰ ਬਾਰਿਸ਼ ਦਾ ਤਾਂ ਹੀ ਫਾਇਦਾ ਹੈ ਜੇ ਜ਼ਮੀਨ ਆਪਣੀ ਹਿੱਕ ਠੰਡੀ ਕਰ ਲਵੇ ਉਹਦੇ ਨਾਲ ਬਾਰਿਸ਼ ਤਾਂ ਹਿੰਦੁਸਤਾਨ 'ਚ ਬੜੀ ਹੋਈ ਪਰ ਇਹ ਜ਼ਮੀਨ ਬੰਜਰ ਸੀ ਅਸਰ ਕੁਛ ਨਾ ਹੋਇਆ ਉਹਦਾ ਅੱਜ ਵੇਖਿਆ ਵੀ ਕਿਤੇ ਬੁੱਧ ਮਤ ਹਿੰਦੁਸਤਾਨ 'ਚ ਨਜ਼ਰ ਨਹੀਂ ਆਉਂਦਾ ਕੋਈ ਅਸਰ ਨਾ ਹੋਇਆ ਇਹਨੇ ਕਿਹਾ ਮੁੱਦਤ ਤੋਂ ਬਾਅਦ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਸ਼੍ਰੀ ਗੁਰੂ ਨਾਨਕ ਦੇਵ ਵੱਲ ਤੱਕ ਕੇ ਕਹਿੰਦਾ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਤੌਹੀਦ ਹੁੰਦਾ ਵਾਹਦ ਵਾਹਦ ਮੈਨੇ ਇੱਕ ਮੈਨੇ ਇੱਕ ਓਂਕਾਰ ਇੱਕ ਓਂਕਾਰ ਦੀ ਗੱਲ ਲੈ ਕੇ ਗੁਰੂ ਨਾਨਕ ਉੱਠਿਆ ਪੰਜਾਬ ਦੀ ਪਵਿੱਤਰ ਭੂਮੀ ਵਿੱਚੋਂ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਔਰ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ ਗੁਰੂ ਨਾਨਕ ਦੇਵ ਜੀ ਨੂੰ ਮਰਦ ਕਾਮਲ ਕਹਿੰਦਾ ਹੈ ਇਕਬਾ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ ਤੋ ਸਤਸੰਗਤ ਜੀ ਇਹ ਬਾਬਾ ਨਾਨਕ ਹੈ ਜਿਸ ਨੇ ਰਾਗ ਨੂੰ ਵੀ ਜਿਉਂਦਾ ਕੀਤਾ ਹੈ ਜੇ ਸਿੱਖੀ ਵਿੱਚੋਂ ਕੀਰਤਨ ਕੱਢ ਦਿੱਤਾ ਜਾਵੇ ਤਾਂ ਇਹ ਹੈ ਕਿ ਜਿਵੇਂ ਸਰੀਰ ਬੜਾ ਖੂਬਸੂਰਤ ਹੈ ਪਰ ਜਾਨ ਨੇ ਵਿੱਚ ਜਿੰਦ ਵਿਹੂਣ ਹੈ ਰੂਹ ਵਿਹੂਣ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਗ ਦੀ ਤੌਹੀਨ ਵੀ ਵੇਖੀ ਅਤੇ ਗੁਰੂ ਸਾਹਿਬ ਜੀ ਨੇ ਉਪਦੇਸ਼ ਕਿਹਦਾ ਕੀਤਾ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ ਗੁਰੂ ਗੋਬਿੰਦ ਸਿੰਘ ਜੀ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੇ ਗੁਣ ਤੇ ਪਬ ਭਿੰਨ ਨਿਰਗੁਣ ਨਿਰੰਕਾਰ ਦਾ ਉਪਦੇਸ਼ ਦਿੰਦਿਆਂ ਹੋਇਆਂ ਨਿਰਗੁਣ ਨੂੰ ਸਮਝਣਾ ਕੋਈ ਬੱਚਿਆਂ ਦੀ ਖੇਡ ਹੈ ਜਿਹਦਾ ਨਾ ਰੂਪ ਹੋਵੇ ਨਾ ਰੰਗ ਹੋਵੇ ਨਾ ਕੋਈ ਸ਼ਕਲ ਹੋਵੇ ਨਾ ਕੋਈ ਢਾਂਚਾ ਹੋਵੇ ਨਾ ਕੋਈ ਮੁਜੱਸਮਾ ਹੋਵੇ ਅਤੇ ਸਾਡੀ ਬਿਰਤੀ ਯੁੱਗਾਂ ਪ੍ਰਜੰਤ ਸਥੂਲਤਾ ਵਿੱਚ ਫਸੀ ਹੋਈ ਹੋਵੇ ਇਸ ਉਪਦੇਸ਼ ਨੂੰ ਸਮਝਣਾ ਅਤੇ ਅਖਤਿਆਰ ਕਰਨਾ ਅਤੇ ਉਹਦੇ ਉੱਤੇ ਕਾਇਮ ਹੋਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬੱਚਿਆਂ ਦੀ ਖੇਡ ਨਹੀਂ ਗੁਰੂ ਸਾਹਿਬ ਜੀ ਨੇ ਸੁਰਤ ਨੂੰ ਇੱਥੇ ਮਰਕੂਜ਼ ਕਰਨ ਵਾਸਤੇ ਇੱਕ ਕਲਾ ਨੂੰ ਵੀ ਲਿਆ ਰਾਗ ਨੂੰ ਮਿਊਜ਼ਿਕ ਨੂੰ ਮੌਸੀਕੀ ਨੂੰ ਨਾ ਇਹਦਾ ਰੂਪ ਹੈ ਕੋਈ ਚਿੱਤਰ ਬਣਾਓ ਕਿਸੇ ਬਿਲਡਿੰਗ ਦਾ ਨਕਸ਼ਾ ਬਣਾਓ ਕਾਗਜ਼ 'ਤੇ ਪਤਾ ਲੱਗਦਾ ਇੱਥੋਂ ਗਲਤ ਹੋ ਗਿਆ ਇੱਥੋਂ ਠੀਕ ਹੋ ਗਿਆ ਰਾਗ ਦਾ ਕੋਈ ਨਕਸ਼ਾ ਨਹੀਂ ਪਰਮੇਸ਼ੁਰ ਵੀ ਦਸਮ ਦੁਆਰ ਵਿੱਚ ਸਮਝਣ ਵਾਲੀ ਬਾਤ ਹੈ ਅਤੇ ਰਾਗ ਵੀ ਇੱਦਾਂ ਹੀ ਸਮਝਣ ਵਾਲੀ ਸੂਖਸ਼ਮ ਚੀਜ਼ ਤੋ ਗੁਰੂ ਸਾਹਿਬ ਜੀ ਨੇ ਰਾਗ ਨੂੰ ਵੇਖਿਆ ਆਪਨੇ ਕਿਹਾ ਵੀ ਤਾਕਤ ਤਾਂ ਬੜੀ ਹੈ ਇਹਦੇ ਅੰਦਰ ਸ਼ਕਤੀ ਤਾਂ ਬੜੀ ਹੈ ਇਹਦੇ ਅੰਦਰ ਇਹ ਸਿੱਧਾ ਟੁੰਬ ਕਰਦਾ ਹੈ ਮਨੁੱਖ ਦੇ ਦਿਮਾਗ ਨੂੰ ਅਤੇ ਹਿਰਦੇ ਨੂੰ ਜਿਹੜੀ ਚੀਜ਼ ਹਿਰਦੇ 'ਤੇ ਅਸਰ ਕਰੇ ਉਹ ਤੋਂ ਕੋਈ ਕੰਮ ਲੈ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਕਿਹਾ ਵੀ ਲੋਕਾਂ ਨੇ ਇਸ ਨੂੰ ਕੋਈ ਇਸ਼ਕੀਆ ਟੱਪੇ ਗਜ਼ਲਾਂ ਕਾਮੰਤਰੀ ਚੇਸ਼ਟਾ ਦੀਆਂ ਗੱਲਾਂ ਸੁਰਤ ਨੂੰ ਚੰਚਲ ਕਰਨ ਵਾਲੇ ਨਾਦ ਬਿਖੇ ਨਾਦ ਕਰਨ ਸੁਣ ਭੀਨਾ ਗੁਰਵਾਕ ਬਿਖੇ ਨਾਦ ਕਰਨ ਸੁਣ ਭੀਨਾ ਹਰ ਜਸ ਸੁਣ ਤੇ ਆਲਸ ਮਨ ਕੀਨਾ ਇਹ ਰਾਗ ਦੀ ਸ਼ਕਤੀ ਨੂੰ ਗਲਤ ਬੰਨੇ ਪ੍ਰਯੋਗ ਕੀਤਾ ਹੈ ਤਾਂ ਗੁਰੂ ਸਾਹਿਬ ਨੇ ਵੇਖਿਆ ਹੈ ਕਿ ਘੱਟਦਾ ਘੱਟਦਾ ਰਾਗ ਨੀਵੀਆਂ ਕੌਮਾਂ ਵਿੱਚ ਚਲਾ ਗਿਆ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਜੇ ਕਿਸੇ ਘਰ ਵਿੱਚ ਕੋਈ ਮੁੰਡਾ ਢੱਡ ਸਰੰਗੇ ਦਾ ਕੀਰਤਨ ਵੀ ਕਰੇ ਉਹ ਭਾਵਾਂ ਕਿਸੇ ਜ਼ਿਮੀਂਦਾਰਾਂ ਦੇ ਘਰ ਵਿੱਚ ਤਵੱਲਦ ਹੋਇਆ ਹੋਵੇ ਉਹਦੇ ਭਾਵਾਂ ਟਿਊਬਵੈੱਲ ਅਤੇ ਫਾਰਮ ਵੀ ਹੋਣ ਉਹਦੀ ਮੰਗਣੀ ਨਹੀਂ ਸੀ ਹੁੰਦੀ ਪੇ ਤਾਂ ਰਾਗ ਗਾਉਂਦਾ ਹੈ ਮੈਨੂੰ 100 ਮਿਸਾਲ ਇਹ ਯਾਦ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੌਮ ਦੀ ਉਸਾਰੀ ਇੱਥੋਂ ਕੀਤੀ ਮੇਰੇ ਕਹਿਣ ਦਾ ਭਾਵ ਹੈ ਐਸੀਆਂ ਗੱਲਾਂ ਸੁਣਨ 'ਚ ਆਉਂਦੀਆਂ ਸਨ ਕੋਈ ਚੰਗੀਆਂ ਚੰਗੀਆਂ ਕੌਮਾਂ ਦੇ ਮੁੰਡੇ ਜੇ ਕਿਤੇ ਕੀਰਤਨ ਦੇ ਦੋ ਸ਼ਬਦ ਸਿੱਖ ਲੈਣ ਤਾਂ ਉਹਨਾਂ ਦਾ ਵਿਆਹ ਨਹੀਂ ਸੀ ਹੁੰਦਾ ਘਰ ਰੁਕ ਜਾਂਦਾ ਸੀ ਅੱਗੇ ਵਿਹਲ ਨਹੀਂ ਸੀ ਵੱਧਦੀ ਇਹ ਮਰਾਸੀਆਂ ਦਾ ਕੰਮ ਹੈ ਕਹਿਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਤਨੇ ਗਰੀਬ ਪਰਵਰ ਨੇ ਕਿਤਨੇ ਮਸਕੀਨ ਨਿਵਾਜ਼ ਨੇ ਕਿਤਨੇ ਆਜਿਜ਼ ਨਿਵਾਜ਼ ਨੇ ਕਿਤਨੇ ਜ਼ਰਾ ਨਿਵਾਜ਼ ਨੇ ਕਿ ਮਹਾਰਾਜ ਜੀ ਨੇ ਇਹ ਐਡੀ ਕਲਾ ਜਿਹਨੂੰ ਲੋਕਾਂ ਨੇ हीणी समझ लिया सी उहदे विच रब्बी ज्ञान दे के सतगुरां ने कहता रूह नूं तुंबदी है तो इहदी भी जिंदगी कायम कर दित्ती। तो सच्चे पातशाह ने यह ज्ञान गुरु जो गुरु ग्रंथ साहब है ये 5894 शब्द 31 रागां च मंजूम करके बख्श दिता। दुनिया की कोई होर धार्मिक पुस्तक रिलीजियस बुक कोई परमार्थी रचना ये मुकाबले ते दिसदी नहीं है, नहीं तो रब दियां गल्लां खुशक मजमून है ते खुशक गल बंदा सुननी नहीं चाहुंदा। इहनूं चाशनी दित्ती महाराज जी ने इस रब्बी कला दी ते ये ज्ञान सुनने लई लोकी चौंकड़े मार के घंटियां बद्धी बैठे रहिंदे ने। ये गुरु की बख्शिश है। तो सरदार जस्सा सिंह रामगढ़िया जिथे अपने किट अंदर तलवार रखते सन, महान शहीद बाबा दीप सिंह जी जिथे अपनी किट अंदर बड़ा भारी 18 सिर पक्के का खंडा रखते सन, उत्थे श्री गुरु गोबिंद सिंह महाराज जिथे अपने नाल खंडे तेगा तलवारा रखते सन उत्थे रबाब भी नाल रखते सन। तो सतसंग जी गुरु घर अंदर रब्बी ज्ञान नूं कीर्तन द्वारा राग विच परमेश्वर का ज्ञान रल जाए तो इनू कीर्तन कहिंदे, नहीं तो राग राग है। सारी दुनिया गाँवी फिरदी सिनमे हाला अंदर दुहाई मची पई है, टिकट नहीं मिलते, धक्के पैंदे, जेबां कट्टियां जांदियां, चोरियां चकारियां हुंदियां, मार धाड़ हुंदी है। पर यह गुरु की बख्शिंदगी है कि अपनी गोद अंदर बिठा के कैसियां पवित्र बचना दियां लोरियां दे के साडे जीवन की उसारी करते हैं। तो इकबाल ने कहा भी मेरे तो गुरु नानक बाबते गल गलत कह हो गई है। दुनिया अंदर तो जरूर इदा ही है कि कौमां तलवार तो उठदियां ने ते सतार ते मिटदियां ने, लेकिन गुरु नानक देव जी ने इस भाईचारे की उसारी ही रबाब तो की, सतार तो की, इस मिशन नूं दूर दूर तक फैलाया। ते गुरु नानक देव महाराज जी का यह मिशन अज गुरु ग्रंथ साहब जी की बरकत नाल प्रबंधकों के सहयोग नाल उस तरह फैल रहा है, उस तरह चल रहा है। तो सात संगत जी पर नाल नाल एक गल याद रखनी है कि गुरु साहब जी ने दसां जामियां विच समय की लोड़ नूं महसूस करदिया होया गुरमत नाल टैली करन वाले जीवन का ही प्रचार किया है। भाई गुरदास जी ने आखिया गुरु नानक देव जी तो लैके गुरु अंगद देव, गुरु अमरदास, गुरु रामदास ते गुरु अर्जन देव महाराज जी तक सेवा सिमरन सत्संग ते ऐसा प्रचार चलिया है। पंजां गुरुआं ने भगती मार्ग प्रचारिया है, प्यार मार्ग प्रचारिया है, सच्चाई प्रचारी है, लेकिन पंजवें दे थां जदों छेवां गुरु आया ते उन्हें ये तो अलावा कुछ होर भी प्रचारिया है। भगती दे नाल नाल अलावा लफ्ज़ नूं समझना बड़ा जरूरी है। फारसी विच ये गल आई है ते दबिस्तां ने मजाहब दे लिखारी ने इत्थे एक बहुत भारी गलती खाधी जिस दी गलती तो गहां गलती खा खा के कई लिखारी भी गलती खा गए। उन्हें कहा भी गुरु ते हरगोबिंद ने पहले पंजां गुरुआं की कीर्ति कराई तो मिट्टी फेर दी, पानी चाढ़ दिता, उन्हें रूट ही होर रख लिया। चुनाचे एक बहुत वड्डा हिस्टोरीयन मेरे नाम लैंदिया शायद थानू पता लग जाए, उहदा नाम है सर जादूनाथ सरकार, जो हिस्टोरीयन बोर्ड का आगू सी। जादूनाथ सरकार ने एक टपला खा के एक गल लिखी छेवें गुरु दे बाबत ते गुरु हरगोबिंद महाराज ने रूहानीयत की जिहड़ी नदी परमेश्वर तो लैके गुरु नानक देव ते पंजां गुरुआं दे राह उछलदी छलांगा मारदी नजाकतां करदी अठकेलियां लैंदी प्रभु समुंदर वल नूं वध रही सी, छेवें पातशाह ने उहदा उहनूं डाइवर्ट कर दिता, उहदा रुख मोड़ दिता ते एक तलवारां ते तेगां ते लड़ाइयां दे रेगिस्तान विच जा के उह खत्म हो गई, परमेश्वर तक जा ना सकी। एडा टपला खादा सर जादूनाथ सरकार दी कलम तो बोल रहा। मैनूं इह शौक है कि संगत विच जितने वीर बजुर्ग साहिबान बैठे होण साजा नाल साजिंदियां नाल कीर्तन नाल शब्द नाल जिन्नी क तुच्छ मत है उहदे नाल इतिहास नाल इतिहास दियां होर गहराइयां नाल सब दे कम आउंदे चलीए, सब दी सेवा सब दे चरण छूंदे चलीए। पर नाल ये भी मैनूं पता है कि अंग्रेजी का फिकरा याद आया, ही इज़ नॉट येट बॉर्न हू कैन प्लीज़ एवरी बॉडी। इदां तां बंदा भी रब ने कोई पैदा नहीं किया जिहड़ा सारिआं नूं खुश कर सके, ते आपां नूं चिंता भी कोई नहीं जे कई इधर रहन ना खुश रहन ते इस गल दी काहदी चिंता है, ते दूजिआं नाल उहनां दे चरण पूज लै जाणगे। तो इतिहास दे खोजी भी बैठे हुंदे ने, जैसा कि मेरे सामने प्रतख सरदार ਨਰਿੰਦਰ ਸਿੰਘ ਸਾਹਿਬ ਜੀ ਬੈਠੇ ਨੇ ਅਤੇ ਹੋਰ ਵੀ ਸਾਰਿਆਂ ਨੇ। ਤੋ ਸਰ ਜਾਦੂਨਾਥ ਸਰਕਾਰ ਨੇ ਗੁਰੂ ਹਰਗੋਬਿੰਦ ਬਾਬ 'ਤੇ ਐਡੀ ਗੱਲ ਲਿਖੀ, ਲੇਕਿਨ ਉਹਨੂੰ ਬੜੇ ਹੀ ਲਿਖਾਰੀਆਂ ਨੇ ਜਵਾਬ ਦਿੱਤਾ ਹੈ। ਪਰ ਜਿਹੜੀ ਗੱਲ ਕਹਿ ਦਿੱਤੀ ਜਾਵੇ ਉਹ ਕਹਿ ਹੋ ਗਈ। ਤੀਰ ਕਮਾਨੋ, ਗੱਲ ਜ਼ੁਬਾਨੋਂ ਅਤੇ ਸਮਾਂ ਹੱਥੋਂ ਨਿਕਲਿਆ ਮੁਲਕੇ ਨਹੀਂ ਆਉਂਦੇ। ਤਿੰਨ ਗੱਲਾਂ ਆਖੀਆਂ ਨੇ, ਸਮਾਂ ਹੱਥੋਂ, ਤੀਰ ਕਮਾਨੋ ਅਤੇ ਗੱਲ ਜ਼ੁਬਾਨੋਂ, ਨਿਕਲੀ ਮੁੜਕੇ ਨਹੀਂ ਆਉਂਦੀ। ਤੋ ਖੈਰ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੇਲੇ ਜਦ ਗੁਰੂ ਮਹਾਰਾਜ ਜੀ ਨੇ ਆਪਣੇ ਪਿਤਾ ਦੀ ਨਸੀਹਤ ਦੇ ਮੁਤਾਬਕ ਇੱਕ ਗੱਲ ਨੂੰ ਬੜੀ ਦੀਰਘ ਦ੍ਰਿਸ਼ਟੀ ਨਾਲ, ਬਾਰੀਕ ਬੀਨੀ ਨਾਲ ਘੋਖ ਲਿਆ। ਸਿਆਣੇ ਸਮਝ ਗਏ ਹੋਣਗੇ ਕਿ ਦਾਸ ਛੇਵੇਂ ਪਾਤਸ਼ਾਹ ਦਾ ਮਜ਼ਮੂਨ ਸ਼ੁਰੂ ਕਰਨ ਲੱਗੇ ਨੇ। ਇੱਕ ਦੋ ਸਟੇਜਾਂ ਉੱਤੇ ਦੂਸਰੀ ਪਾਤਸ਼ਾਹੀ ਅਤੇ ਤੀਸਰੀ ਪਾਤਸ਼ਾਹੀ, ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਜੀ ਦਾ ਜੀਵਨ ਚੱਲਿਆ ਹੈ। ਇਹ ਇਸ ਵਾਸਤੇ ਕਿ ਸਟੇਜ ਵੱਲੋਂ ਕੋਈ ਕੋਈ ਸਾਖੀ ਇਹਨਾਂ ਗੁਰੂ ਪਾਤਸ਼ਾਹਾਂ ਦੀ ਸੁਣਾਈ ਜਾਂਦੀ ਹੈ, ਲਗਾਤਾਰ ਜੀਵਨ ਉਹਨਾਂ ਦੇ ਪੜ੍ਹੇ ਜਾਣ ਅਤੇ ਸਾਡੇ ਵਿੱਚ ਬੜਾ ਭਾਰੀ ਪਰਿਵਰਤਨ, ਐਕਸਟ੍ਰੀਮ ਚੇਂਜ ਆਉਂਦੀ ਹੈ। ਤੋ ਇਸੇ ਤਰ੍ਹਾਂ ਹੁਣ ਵਿਚਾਰ ਹੈ ਕਿ ਛੇਵੇਂ ਪਾਤਸ਼ਾਹ ਦਾ ਜੀਵਨ ਜਿਤਨੇ ਦਿਨ ਚੱਲ ਸਕਿਆ ਉਹਦੇ ਨਾਲ ਨਾਲ ਚੱਲ ਕੇ ਆਪ ਜੀਵਨ ਛੋਹ ਲੈਣ ਦਾ ਦਾਸ ਯਤਨ ਕਰਨਗੇ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ 11 ਵਰ੍ਹਿਆਂ ਦੇ ਸਨ ਜਿਸ ਦਿਨ ਵੇਲੇ ਦੇ ਨਿਜ਼ਾਮ ਨੇ, ਮੁਗਲ ਸਾਮਰਾਜ ਨੇ, ਮਹਾਨ ਜਨੂਨੀ ਅਤੇ ਮੁਤਸਬ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਦੇ ਕਿਲ੍ਹੇ ਅੰਦਰ, ਕਤਲਗਾਹ ਅੰਦਰ, ਉਹਨਾਂ ਦੇ ਮਹਾਨ ਗੁਰੂ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਵੀਆਂ 'ਤੇ ਬਿਠਾ ਕੇ ਐਸੇ ਤਸੀਹੇ, ਅਜ਼ੀਅਤਾਂ, ਮੁਸੀਬਤਾਂ, ਖੇਚਲਾਂ ਦੇ ਕੇ ਸ਼ਹੀਦ ਕੀਤਾ ਕਿ ਦੁਨੀਆਂ ਉੱਤੇ ਉਸ ਦੇ ਮੁਕਾਬਲੇ ਉੱਤੇ ਕੋਈ ਸ਼ਹੀਦੀ ਨਜ਼ਰ ਨਹੀਂ ਆਉਂਦੀ। 11 ਵਰ੍ਹਿਆਂ ਦਾ ਬੱਚਾ ਹੋਵੇ ਅਤੇ ਕੋਈ ਹਕੂਮਤ ਜਿਹੜੀ ਪੁਸ਼ਤ ਦਰ ਪੁਸ਼ਤ ਦੇਸ਼ ਦੀ ਮਾਲਕ ਹੋਵੇ, ਉਹ ਐਡਾ ਝੰਝੋੜਾ ਉਹਨੂੰ ਦੇ ਦੇਵੇ, ਐਡਾ ਦੁੱਖ ਪਹੁੰਚਾ ਦੇਵੇ ਕਿ ਉਹਦੇ ਖੇਡਣ ਦੇ, ਕੁੱਦਣ ਦੇ, ਅਟਕੇਲੀਆਂ ਲੈਣ ਦੇ ਅਤੇ ਬਚਪਨ ਦੀਆਂ ਨਜ਼ਾਕਤਾਂ ਕਰਨ ਦੇ ਦਿਨ ਹੋਣ, ਪਰ ਉਹਦੇ ਪਿਤਾ ਨੂੰ ਪਕੜ ਕੇ ਹਜ਼ਾਰਾਂ ਸ਼ਰਧਾਲੂਆਂ ਦੇ ਵਹਿੰਦਿਆਂ ਵਹਿੰਦਿਆਂ, ਲੱਖਾਂ ਲੋਕਾਂ ਦੇ ਤੱਕਦਿਆਂ ਤੱਕਦਿਆਂ, ਦੁੱਧ ਰੰਗੀ ਦੁਪਹਿਰ ਵਿੱਚ ਤਵੀਆਂ 'ਤੇ ਬਿਠਾ ਕੇ, ਦੇਗਾਂ 'ਚ ਉਬਾਲ ਕੇ, ਰੇਤਾ ਵਿੱਚ ਕਬਾਬ ਕਰਕੇ ਉਹਦਾ ਅੰਤ ਕਰ ਦਿੱਤਾ ਜਾਵੇ। ਦੋਸ਼ ਵੀ ਕੋਈ ਨਾ ਹੋਵੇ, ਜੇ ਹੋਵੇ ਤਾਂ ਕੇਵਲ ਇੰਨਾ ਕਿ ਆਮ ਲੋਕਾਂ ਨਾਲ ਇਹ ਐਸਾ ਪਿਆਰ ਕਰਦੇ ਨੇ ਕਿ ਇਹਨਾਂ ਦੇ ਭਾਸ਼ਣ ਸੁਣ ਸੁਣ ਕੇ, ਪਿਆਰ ਦਾ ਢੰਗ ਸੁਣ ਸੁਣ ਕੇ, ਹਿੰਦੂ ਤਾਂ ਹਿੰਦੂ, ਮੁਸਲਮਾਨ ਵੀ ਇਹਨਾਂ ਦੇ ਸਿੱਖ ਹੋ ਹੀ ਜਾਂਦੇ ਨੇ। ਦੋਸ਼ ਹੋਵੇ ਤਾਂ ਇਹ ਹੀ ਹੋਵੇ। ਤੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਚੁੱਕੀ ਹੈ। 5 ਸਿੱਖ ਜੋ ਮਹਾਰਾਜ ਜੀ ਦੇ ਨਾਲ ਲਾਹੌਰ ਗਏ ਸਨ, ਉਹ ਇਕੱਲੇ ਆ ਗਏ ਇਕੱਲੇ। ਗੁਰੂ ਹਰਗੋਬਿੰਦ ਮਹਾਰਾਜ ਅੰਮ੍ਰਿਤਸਰ ਸਨ, ਸੰਗਤਾਂ ਇਹਦੇ ਨਾਲੋਂ ਵੀ ਅਨੇਕ ਗੁਣਾਂ ਬੈਠੀਆਂ ਸਨ ਅਤੇ ਆਪਣੇ ਕਲੇਜੇ ਨੱਪ ਕੇ ਬੈਠੀਆਂ ਸਨ ਕਿ ਖਬਰ ਕੀ ਆਉਂਦੀ ਹੈ। ਇਹ 5 ਸਿੱਖ ਆ ਗਏ, ਗੁਰੂ ਦਾ ਉਪਦੇਸ਼ ਸੁਣ ਸੁਣ ਕੇ ਇਹਨਾਂ ਦੇ ਦਿਲ ਤਾਂ ਬੜੇ ਮਜ਼ਬੂਤ ਸਨ। ਇਹਨਾਂ ਦੇ ਸਾਹਮਣੇ ਮਹਿਬੂਬ ਦੀ ਕਾਇਆਂ, ਰੇਸ਼ਮੀ ਕਾਇਆਂ 'ਤੇ, ਫੁੱਲਾਂ ਦੀ ਕਾਇਆਂ 'ਤੇ ਛਾਲੇ ਫਲੂਹੇ ਪਏ ਸਨ। ਇਹਨਾਂ ਦੇ ਸਾਹਮਣੇ ਗਜ ਗਜ ਲੰਬੇ ਕੇਸ਼, ਜਿਹਨਾਂ ਨੂੰ ਮਾਤਾ ਭਾਨੀ ਨੇ ਬੜਿਆਂ ਪਿਆਰਾਂ ਨਾਲ ਚੁੰਮ ਚੁੰਮ ਕੇ, ਗਿਣ ਗਿਣ ਕੇ, ਸੁੰਘ ਸੁੰਘ ਕੇ ਪਾਲਿਆ ਸੀ, ਉਹ ਰੇਤਾ ਦੇ ਕੜਛੀਆਂ ਨਾਲ ਬੇਸਬਾਤੀਏ ਆਲਮ ਦਾ ਸਬੂਤ ਦੇ ਗਏ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਗਏ ਸਨ। ਇਹਨਾਂ ਨੇ ਦਿਲ ਤਾਂ ਬੜਾ ਸੰਭਾਲ ਰੱਖਿਆ, ਪਰ ਜਿਸ ਵੇਲੇ ਸੰਗਤ ਬੈਠੀ ਆ ਕੇ ਦੇਖੀ ਲਾਹੌਰੋਂ ਮੁੜੇ ਅਤੇ ਸ਼ਹੀਦ ਗੁਰੂ ਦਾ ਸਾਹਿਬਜ਼ਾਦਾ ਜਲਾਲ ਨਾਲ ਤਖ਼ਤ 'ਤੇ ਬੈਠਾ ਦੇਖਿਆ, ਉੱਚੀ ਜਗ੍ਹਾ ਵੇਖਿਆ ਅਤੇ ਸਿੱਧੇ ਆ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਨਮਸਕਾਰ ਕਰਦੇ ਨੇ, ਇੱਕ ਤੋਂ ਬਾਅਦ ਦੂਜਾ ਅਤੇ 5 ਗਏ, 6 ਸਨ ਆਏ, 5 ਅੰਜ ਆਖੋ ਕਿ ਕਾਇਆ ਮੁੜਿਆਈ ਅਤੇ ਰੂਹ ਉੱਥੇ ਰਹਿ ਗਈ। ਸੰਗਤ ਵਿੱਚ ਅੱਧੀ ਰਾਤ ਵਰਗੀ ਚੁੱਪ ਸੀ, ਆਲਮੇ ਖਾਮਸ਼ੀ ਸੀ, ਸਨਾਟਾ ਅਤੇ ਸਕਤੇ ਦਾ ਆਲਮ ਸੀ। ਲੋਕਾਂ ਨੂੰ ਪਤਾ ਲੱਗ ਗਿਆ ਜਿਹੜੀ ਗੱਲ ਸੀ, ਨੀਵੀਆਂ ਪਾਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਤਸੱਵਰ ਨਾਲ ਲੋਕਾਂ ਦੀਆਂ ਅੱਖਾਂ 'ਚੋਂ ਅਥਰੂਆਂ ਦੇ ਬੰਨ ਲੱਗੇ ਹੋਏ ਨੇ, ਡੱਕੇ ਹੋਏ ਨੇ, ਪਰ ਜਿਵੇਂ ਸਾਗਰ ਰੁਕਿਆ ਹੋਵੇ ਇੱਦਾਂ ਦੀ ਹਾਲਤ ਹੈ। ਸਬਰ ਦਾ ਬੰਨ ਕਦ ਤੱਕ ਰਹਿ ਸਕਦਾ ਹੈ? ਇਹਨਾਂ ਨੇ ਉੱਠ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜੋ 11 ਵਰਿਆਂ ਦੇ ਸਨ, ਪੁੱਛਿਆ, ਗੁਰੂ ਦੇ ਪਿਆਰੇ, ਦੁਲਾਰੇ, ਸੰਵਾਰੇ, ਸਿੱਖੋ, ਪਿਤਾ ਜੀ ਦੀ ਕੋਈ ਆਖਰੀ ਗੱਲ ਸੁਣਾਓ, ਅਲਵਿਦਾਈ ਬਾਤ ਸੁਣਾਓ, ਕਿਵੇਂ ਕਿਵੇਂ ਵਾਪਰੀ, ਕਿਵੇਂ ਕਿਵੇਂ ਹੋਇਆ। ਉਹ ਗੱਲ ਕਹਿਣੀ ਚਾਹੁੰਦੇ ਨੇ, ਕਹਿ ਨਹੀਂ ਹੁੰਦੀ, ਪਰ ਗੁਰੂ ਨੇ ਥਾਪੜਾ ਦਿੱਤਾ ਅਤੇ ਉਹਨਾਂ ਨੇ ਦੱਸਿਆ ਜੋ ਉੱਥੇ ਹਾਲ ਵਰਤਿਆ ਸੀ। ਦੁੱਖਦਾਈ ਘਟਨਾ, ਜੀਭ 'ਤੇ ਛਾਲੇ ਪੈ ਜਾਣ ਸਾਰੀਆਂ ਗੱਲਾਂ ਸੁਣਾਉਂਦਿਆਂ, ਅੱਖਾਂ 'ਚੋਂ ਸੇਕ ਨਿਕਲੇ ਅਥਰੂ ਡਿੱਗਦਿਆਂ, ਜੋ ਉਹਨਾਂ ਗੱਲ ਆਖੀ ਉਹਨੂੰ ਪੰਜਾਬੀ ਦੇ ਇੱਕ ਸ਼ਾਇਰ ਨੇ ਪੰਜਾਬੀ ਦੀ ਇੱਕ ਸਤਰ ਵਿੱਚ ਹੀ ਕਲਮਬੰਦ ਕੀਤਾ ਹੈ। ਉਹਨਾਂ ਦਾ ਜਬਰ ਅਤੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਸਬਰ, ਦੋਨੋਂ ਹੀ ਇੰਤਹਾਈ ਬਾਤਾਂ ਸਨ। ਉਹਨੇ ਆਖਿਆ ਹੈ, ਸਾਹਿਬਜ਼ਾਦਾ ਜੀ, ਐਸੀ ਗੱਲ ਹੋਈ ਹੈ, ਸੜ ਸੜ ਕੇ ਮਾਰੂ ਬਣੀ ਹੋਈ ਪਈ ਰੇਤ ਦੇਹੀ 'ਤੇ ਕਿਰਦੀ ਸੀ, ਸੜ ਸੜ ਕੇ ਮਾਰੂ ਬਣੀ ਹੋਈ ਪਈ ਰੇਤ ਦੇਹੀ 'ਤੇ ਕਿਰਦੀ ਸੀ, ਹੱਥਾਂ ਦੇ ਛੋਡੇ ਲੈ ਗਏ ਸੀ ਪਰ ਮਾਲਾ ਉੱਦਾਂ ਹੀ ਫਿਰਦੀ ਸੀ, ਹੱਥਾਂ ਦੇ ਛੋਡੇ ਲੈ ਗਏ ਸੀ ਪਰ ਮਾਲਾ ਉੱਦਾਂ ਹੀ ਫਿਰਦੀ ਸੀ। ਜਬਰ ਦੀ ਇੰਤਹਾ ਅਤੇ ਸਬਰ ਦੀ ਆਖੀਰ ਦੱਸੀ, ਬਸ ਫਿਰ ਕੀ ਸੀ। ਗੁਰੂ ਹਰਗੋਬਿੰਦ ਮਹਾਰਾਜ ਉੱਠ ਕੇ ਖੜ੍ਹੇ ਹੋ ਗਏ। ਮਹਾਰਾਜ ਨੇ ਆਖਿਆ, ਸ਼ਹੀਦੀ ਦੇਣ ਵਾਸਤੇ ਜਾਂਦਿਆਂ ਹੋਇਆਂ ਮੇਰੇ ਪਿਤਾ ਨੇ ਜੋ ਜੋ ਗੱਲਾਂ ਮੈਨੂੰ ਕਹੀਆਂ ਸੀ ਉਹ ਮੇਰੇ ਸਾਹਮਣੇ ਆ ਗਈਆਂ ਨੇ। ਹਜ਼ਾਰਾਂ ਦੀ ਤਾਦਾਦ ਅੰਦਰ ਸੰਗਤ ਬੈਠੀ ਹੈ। ਸਤ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜਾਂਦੇ ਹੋਏ ਸਾਰੀ ਗੱਲ ਸਮਝਾ ਗਏ ਸਨ। ਉਹ ਇਹ ਸੀ, ਬੇਟਾ ਹਰਗੋਬਿੰਦ, ਸਮਾਂ ਬੜਾ ਨਾਜ਼ੁਕ ਆ ਗਿਆ ਹੈ, ਖੇਤੀਆਂ ਵਾੜ ਬਿਨਾਂ ਬਚ ਨਹੀਂ ਸਕਿਆ ਕਰਦੀਆਂ, ਅਤੇ ਫਿਰ ਜੰਗਲਾਂ ਦੀਆਂ। ਮਹਾਰਾਜ ਨੇ ਆਖਿਆ, ਮੈਂ ਜਾਣਦਾ ਹਾਂ ਜ਼ਹੀਰੁਦੀਨ ਬਾਬਰ ਤੋਂ ਲੈ ਕੇ ਪੁਸ਼ਤ ਦਰ ਪੁਸ਼ਤ ਉਹਦੀ ਔਲਾਦ ਦਾ ਰਾਜ ਕਾਇਮ ਰਿਹਾ ਹੈ। ਇਹ ਠੱਗੇ ਗਏ ਨੇ, ਰਾਜ, ਮਾਲ, ਰੂਪ, ਜ਼ਾਤ, ਜੋਬਨ, ਪੰਜੇ ਠੱਗ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਇਹ ਪੰਜ ਠੱਗ ਨੇ ਜਿਹੜੇ ਮਨੁੱਖ ਨੂੰ ਠੱਗਦੇ ਨੇ, ਹਮੇਸ਼ਾ ਠੱਗਦੇ ਆਏ ਨੇ, ਠੱਗ ਰਹੇ ਨੇ, ਐਸਾ ਹੁੰਦਾ ਰਹੇਗਾ ਜੇ ਕੋਈ ਅਲਰਟ ਨਾ ਹੋਵੇ ਤਾਂ। ਮਹਾਰਾਜ, ਉਹ ਕਿਹੜੇ ਠੱਗ? ਠੱਗ ਦੀ ਤਾਰੀਫ ਇਹ ਹੈ ਕਿ ਉੱਪਰੋਂ ਤਾਂ ਆਪਣਾ ਲੱਗੇ, ਮਿੱਤਰ ਲੱਗੇ, ਹਮਦਰਦ ਲੱਗੇ, ਪਰ ਵਿੱਚੋਂ ਜੜ੍ਹਾਂ ਕੱਟਦਾ ਹੋਵੇ ਉਹਨੂੰ ਠੱਗ ਕਹਿੰਦੇ ਨੇ। ਗੁਰੂ ਮਹਾਰਾਜ ਪਵਿੱਤਰ ਗੁਰਬਾਣੀ ਵਿੱਚ ਕਹਿੰਦੇ ਨੇ, ਇੱਕ ਨਹੀਂ ਮਨੁੱਖ ਦੇ ਪੰਜ ਠੱਗ ਨੇ ਇਹਦੇ ਨਾਲ ਲੱਗੇ ਹੋਏ, ਜਿਹਨਾਂ ਨੂੰ ਇਹ ਸਮਝਦਾ ਮੇਰੇ ਬੜੇ ਗਮਗਿਸਾਰ ਨੇ, ਦਿਲਦਾਰ ਨੇ, ਸਿੰਪਥਾਈਜ਼ਰ ਨੇ, ਹਮਦਰਦ ਨੇ, ਪਰ ਦਰਅਸਲ ਹੁੰਦੇ ਨੇ। ਮਹਾਰਾਜ, ਉਹ ਕੌਣ ਨੇ? ਮਹਾਰਾਜ ਨੇ ਆਖਿਆ, ਰਾਜ, ਹੁਕਮ ਹਾਸਲ ਹੋਵੇ, ਕੋਈ ਸ਼ਕਤੀ ਹੋਵੇ ਮਨੁੱਖ ਕੋਲ, ਕਲਮ ਦੀ ਸ਼ਕਤੀ, ਕੁਰਸੀ ਦੀ ਸ਼ਕਤੀ, ਅਹੁਦੇ, ਰੈਂਕ, ਟਾਈਟਲ, ਖਿਤਾਬ, ਸ਼ਰਫ, ਬਜ਼ੁਰਗੀ ਦੀ ਸ਼ਕਤੀ ਹੋਵੇ, ਜੇ ਉਹਨੂੰ ਰੱਬ ਦੀ ਦਾਤ ਨਾ ਸਮਝੇ ਤਾਂ ਉਹ ਵੀ ਠਗਿਆ ਹੀ ਜਾਂਦਾ ਹੈ, ਉਹਦਾ ਗਲਤ ਪ੍ਰਯੋਗ ਕਰਦਾ। ਰਾਜ, ਮਾਲ, ਰੂਪ, ਜ਼ਾਤ, ਜੋਬਨ, ਪੰਜੇ ਠੱਗ, ਇਹਨੀ ਠੱਗੀ ਜੱਗ ਠੱਗਿਆ, ਕਿਨੇ ਨਾ ਰੱਖੀ ਲੱਜ। ਸੰਗਤ ਨੇ ਆਖਿਆ, ਮਹਾਰਾਜ, ਭਲਾ ਕੋਈ ਬਚ ਵੀ ਸਕਦਾ ਹੈ ਇਹਨਾਂ ਦੀ ਠਗੌਰੀ ਤੋਂ? ਤਾਂ ਅਗਲੀ ਤੁਕ ਵਿੱਚ ਮਹਾਰਾਜ ਕਹਿੰਦੇ ਨੇ, ਧਿਆਨ ਨਾਲ ਜ਼ਰਾ, ਇਹ ਨਾ ਠੱਗਣ ਠੱਗ ਸੇ। ਗੁਰੂ ਪਿਆਰਿਓ, ਇੱਕ ਕੀ ਇਹ ਪੰਜੇ ਰਲ ਕੇ ਵੀ ਉਸ ਬੰਦੇ ਨੂੰ ਨਹੀਂ ਠੱਗ ਸਕਦੇ? ਕਿਹਨੂੰ? ਇਹ ਨਾ ਠੱਗਣ ਠੱਗ ਸੇ ਜੋ ਗੁਰ ਕੀ ਪੈਰੀਂ ਪਾਏ। ਜਿਹੜਾ ਗੁਰੂ ਦੇ ਬਚਨਾਂ, ਗੁਰੂ ਦੇ ਪੈਰੀਂ ਪੈਣਾ ਕੀ ਆ? ਗੁਰੂ ਦੇ ਫਰਮਾਨ ਨੂੰ ਹਿਰਦੇ ਵਿੱਚ ਸੰਭਾਲਣਾ। ਇਹ ਨਾ ਠੱਗਣ ਠੱਗ ਸੇ ਜੋ ਗੁਰ ਕੀ ਪੈਰੀਂ ਪਾਏ, ਨਾਨਕ ਕਰਮਾਂ ਬਾਹਰੇ ਹੋਰ ਕੇਤੇ ਮੁੱਠੇ ਜਾ। ਤੋ ਸਤਸੰਗ ਜੀ, ਗੁਰੂ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਤਾਜਪੋਸ਼ੀ ਦਾ ਦਿਨ ਹੈ, ਜੌਕ ਦਰ ਜੌਕ ਗੁਰੂ ਦੀਆਂ ਸੰਗਤਾਂ ਆ ਕੇ ਇਕੱਤਰਤ ਹੋਈਆਂ ਨੇ, ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ, ਹਜ਼ਾਰਾਂ ਰੁਪਇਆਂ ਦਾ ਕੜਾਹ ਪ੍ਰਸ਼ਾਦ ਅਤੇ ਦੇਗਾਂ ਬਣੀਆਂ ਨੇ, ਇੱਧਰ ਲੰਗਰ ਤਿਆਰ ਹੋ ਰਹੇ ਨੇ। ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਜੋ ਵੱਡੀ ਉਮਰ ਵਿੱਚ ਪ੍ਰਾਪਤ ਹੋਏ ਸੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਇਹਨਾਂ ਦੀ ਤਾਜਪੋਸ਼ੀ ਦਾ ਦਿਨ ਹੈ। ਮੁਖੀ ਮੁਖੀ ਸਿੱਖ ਅੱਗੇ ਆਏ ਨੇ ਅਤੇ ਸਤਿਗੁਰਾਂ ਨੂੰ 5 ਪੈਸੇ ਅਤੇ ਨਾਲੀਏ ਜੋ ਗੁਰੂ ਅਰਜਨ ਦੇਵ ਮਹਾਰਾਜ ਹੀ ਦੇ ਗਏ ਸਨ ਉਹ ਭੇਟਾ ਹੋਇਆ, ਅਤੇ ਇਸ ਤੋਂ ਬਾਅਦ ਬਾਬਾ ਬੁੱਢਾ ਜੀ ਉੱਠੇ ਨੇ। ਬਾਬਾ ਬੁੱਢਾ ਗੁਰੂ ਹਰਗੋਬਿੰਦ ਜੀ ਦੇ ਉਸਤਾਦ ਸਨ, ਵਿੱਦਿਆ ਦੇਵੀ ਯਾਨੀ ਸ਼ਾਸਤਰ ਦੇਵੀ ਅਤੇ ਸ਼ਸਤਰ ਦੇਵੀ, ਕਿਤਾਬ ਦੇਵੀ, ਸੈਫ ਦੇਵੀ, बाबे बुढ़े कोल बैठ के ही गुरु अर्जन देव जी दे साहबजादे ने जीवन शिंगारिया सी। जिवें शरीर जेवरां नाल सजाया जांदा है ना चंगी पोशाक नाल, तिवें आत्मा ते दिमाग गुणा नाल शिंगारिया जांदा है। बेगुणा शरीर बेगुणा दिमाग इदां है जिवें अनार दी कली बड़ी खूबसूरत होवे पर उहदे च सुगंध कोई ना होवे, कागजी फुल बड़ा दिलकश होवे उहदे च निकहत ते खुशबू कोई ना होवे, इदां उह काया है जो जीवन दे जौहर तो सखणी है। तो गुरु हरगोबिंद महाराज जी दे जीवन नूं बाबे बुढ़े ने, भाई गुरदास जी ने, श्री गुरु अर्जन देव जी की पवित्र निगाहबानी ने शिंगारिया संवारिया है। बहुपक्षी संपूर्ण जीवन दे मालिक शहजादा 11 वरिया विच बैठे ने। बुढ़े बाबे ने आपके दस्ते मुबारक नाल तिलक दे के इन्हां नूं गुरु अर्जन देव जी दे थां स्थापित किया है छेवां गुरु नानक। तो बाबा बुढ़े नूं तिलक तो बाद जिस वेले अगली चीज़ सी जो पहले गुरुआं वेले आंदी रही सेली ते टोपी, एक टोपी दिंदे सन एक सेली, सेली कहिंदे ने गानी नूं धागा गल च पाउणा। महाराज हरगोबिंद जी ने आख्या बाबा बुढ़ा जी सुनो, टोपी ते सेली दोनों चीज़ां तोशे खाने विच सजा दिओ, आउंदियां जांदियां संगतां इन्हां दे दीदार करिया करनगियां। महाराज इह तां पहलां तो चलदी मर्यादा ते रौरीत है। महाराज ने कहा टोपी दी जगह मैं दुमाला सजावांगा। पहले गुरु भी दस्तार बंदे सी पर मैं उचेची दस्तार सजावांगा। याद रहे मुगल हकूमत दे वेले जहांगीर दी पग बड़ी खूबसूरत होया करदी सी। सियाणे ने एक गल आखी है तीन चीज़ां रोज़ करदियां करदियां भी खराब हो जांदियां ते कदी कदी ठीक होंदियां ने, राग जिस काम ते दासले लगे हुए ने, करदियां करदियां इहदियां कोई कोमल तीबर सुरां किधर दियां किधर चलियां जांदियां, फिर मरकूज करीदा इस सुरत नूं। रोज़ करदियां करदियां भी राग रसोई, राग रसोई पागड़ी कभी कभी बन जा। जहांगीर दी पगड़ी बाबत इतिहासकारां ने बड़ी शलाघा कीती है, बहुत खूबसूरत दस्तार ये बनदा सी। गुरु हरगोबिंद महाराज ने कहा बुढ़ा जी हुण मैं टोपी नहीं मैं मुकाबले ते पगड़ी बनांगा, ते फिर मैं गानी ने गल विच पाउणी सेली नहीं पाउणी, सेली दी जगह गात्रा पाउणा है, सेली दी थां गात्रा चाहीदा है। तो बाबे बुढ़े ने महाराज ने आखिया कि दो तलवारां लियाओ मैं दो पहनांगा। ते उस वेले गुरु साहिब जी दे हजूरी ढाडी सन, आप इतिहास नूं जाणदे हो, मीर नथू मल ते मीर अब्दुल्ला गुरु साहिब जी दे हजूरी कीर्तनीए कहो, उस वेले दे हजूरी कीर्तनीए सी भाई बाबक जी। भाई बाबक कीर्तन गुरु तेग बहादुर जी नूं भी सिखांदे रहे। तो भाई बाबक मीर नथू मल ते अब्दुल्ला ये हजूरी ढाडी या कीर्तनीए सन। नथू मल ते अब्दुल्ले ने एक गल आखी है कि गुरु साहिब जी जिस वेले ताजपोशी होई तखत ते बैठे बाबे बुढ़े ने सत बचन कहा ते तोशे खाने विचों जाके एक तलवार इधर सजा दिती ते दूजी इधर सजा दिती। महाराज ने कहा बाबा जी एक तलवार है स्टेट दी एक है चर्च दी, यानी एक तलवार मैं हुण दो पावांगा, एक है मीरी दी एक है पीरी दी, एक है शांति दी एक है क्रांति दी, एक है जलाल दी एक है जमाल दी। तो गुरु साहिब जी दो तलवारां पहन के बहुत खूबसूरत दस्तार सजा के तख्त ते बैठे ने। संगतां ने तोहफे तहाइफ नजराने पेशकश ढेर ला दिते ने नजरानियां दे। नथू मल ते अब्दुल इस अब्दुल्ला इस तरह उस वेले दे वक्त कहिंदे ने, हाँ जी
Yeah.
ਹਿਸਟੋਰੀਕਲ ਟਚਸ ਅਵਸ਼ ਯਾਦ ਰੱਖਣੇ ਅਤੇ ਪੇਸ਼ ਕਰਨੇ ਹੁੰਦੇ ਨੇ। ਸਮਕਾਲੀ ਢਾਡੀਆਂ ਨੇ ਆਖਿਆ ਹੈ ਜਿਸ ਵੇਲੇ ਗੁਰੂ ਸਾਹਿਬ ਜੀ ਸਜੇ ਤਾਂ ਉਹਨਾਂ ਦੀ ਜੋ ਕਦਰੋ ਮੰਜ਼ਲਤ ਹੈ, ਸ਼ਾਨ ਸ਼ੌਕਤ ਹੈ, ਔਰ ਪਹਿਲੀ ਵਾਰਾਂ ਹੋਈ ਹੈ ਪੰਜਾਂ ਗੁਰੂਆਂ ਤੋਂ ਬਾਅਦ ਦੁਨੀਆ ਹੈਰਾਨ ਹੋ ਗਈ ਇਹ ਗੁਰੂ ਨਾਨਕ ਦਾ ਰੂਪ ਬੈਠਾ ਹੈ। ਵਿੱਚ ਵਿੱਚ ਲੋਕ ਇਸ ਸ਼ੱਕ ਵਿੱਚ ਪੈ ਗਏ ਇਹ ਕੀ ਗੱਲ ਕੀਤੀ ਹੈ ਹਰਗੋਬਿੰਦ ਜੀ ਨੇ, ਕਿਤੇ 11 ਵਰਿਆਂ ਦੀ ਉਮਰ ਅੰਦਰ ਯਤੀਮ ਹੋ ਜਾਣ ਨਾਲ ਦਿਮਾਗ ਦੀ ਸੰਕੁਲਤਾ ਤਾਂ ਨਹੀਂ ਖਰਾਬ ਹੋ ਗਈ, ਕੋਈ ਆਰਜ਼ਾ ਦਿਮਾਗੀ ਤਾਂ ਨਹੀਂ ਹੋ ਗਿਆ, ਸ਼ੁਰੀਦਾ ਸਰ ਤਾਂ ਨਹੀਂ ਹੋ ਗਏ, ਕੋਈ ਅਨਬੈਲੈਂਸ ਜਿਵੇਂ ਹੁੰਦਾ ਹੈ ਐਸੀ ਗੱਲ ਤਾਂ ਨਹੀਂ ਹੋ ਗਈ। ਇਹ ਤਾਂ ਨਾ ਗੱਲ ਕੀਤੀ ਬਾਬੇ ਨਾਨਕ ਨੇ, ਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ, ਨਾ ਸੇਵਾ ਦੇ ਪੁੰਜ ਨਥਾਵਿਆਂ ਦੇ ਥਾਂ ਗੁਰੂ ਅਮਰਦਾਸ ਜੀ ਨੇ, ਨਾ ਸੋਢੀ ਮਹਿਬੂਬ ਗੁਰੂ ਰਾਮਦਾਸ ਜੀ ਨੇ, ਅਤੇ ਨਾ ਸ਼ਾਹੇ ਸ਼ਹੀਦਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਇਹ ਕੀਤਾ ਕੀ ਇਹ ਹਰਗੋਬਿੰਦ ਜੀ ਨੇ? ਪਰ ਕੌਣ ਆਖੇ ਜੀ, ਗੁਰੂ ਮਹਾਰਾਜ ਜੀ ਦੀ ਉਸ ਸ਼ਾਨ ਨੂੰ ਹਜ਼ੂਰੀ ਢਾਡੀ ਕਹਿੰਦੇ ਨੇ। ਦੋ ਤਲਵਾਰੀ ਬੱਧੀਆਂ, ਇੱਕ ਮੀੜ ਦੀ ਇੱਕ ਪੀੜ ਦੀ। ਕਈਆਂ ਨੇ ਕਿਹਾ ਕਿ ਬਾਬਾ ਬੁੱਢਾ ਤਲਵਾਰ ਪਹਿਨਾਉਣ ਲੱਗੇ, ਸ਼ਾਇਦ ਤੁਸੀਂ ਵੀ ਕਿਸੇ ਨੇ ਸੁਣਿਆ ਪੜ੍ਹਿਆ ਹੋਵੇ। ਕਿਤਨੇ ਭੁਲੇਖੇ ਦੀ ਗੱਲ ਹੈ, ਲਿਖਣ ਹਰ ਲਿਖਣ ਵਾਲਾ ਕੋਈ ਅਕਲਮੰਦ ਨਹੀਂ ਹੋਇਆ ਕਰਦਾ, ਕਈ ਲਕੀਰ ਦੇ ਫਕੀਰ ਹੀ ਤੋਂ ਆ। ਬਾਬਾ ਬੁੱਢਾ ਗੁਰੂ ਹਰਗੋਬਿੰਦ ਨੂੰ ਤਾਜਪੋਸ਼ੀ ਦੇ ਵੇਲੇ ਲੱਗੇ ਤਲਵਾਰ ਪਹਿਨਾਉਣ, ਅਤੇ ਗਲਤੀ ਨਾਲ ਖੱਬੇ ਬੰਨੇ ਪਵਾਉਣੀ ਸੀ, ਸੱਜੇ ਬੰਨੇ ਪਾ ਦਿੱਤੀ, ਅਤੇ ਉਹਨਾਂ ਆਖਿਆ ਓ ਹੋ 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 ਮਹਾਰਾਜ, ਮੇਰੇ ਤੋਂ ਤਾਂ ਗਲਤ ਬੰਨੇ ਤਲਵਾਰ ਪੈ ਗਈ। ਅਤੇ ਮਹਾਰਾਜ ਨੇ ਕਿਹਾ ਹੁਣ ਲਾਹ ਨਾ, ਇੱਕ ਹੋਰ ਲਿਆ ਕੇ ਪਾ ਦੇ। ਅਤੇ ਦੂਜੀ ਤਲਵਾਰ ਪਾ ਕੇ ਬਾਬੇ ਬੁੱਢੇ ਨੇ ਫਿਰ ਆਪਣੀ ਗਲਤੀ ਦਰੁਸਤ ਕੀਤੀ। ਗੁਰੂ ਹਰਗੋਬਿੰਦ ਜੀ ਸਾਰੀ ਉਮਰ ਇਸ ਲਈ ਇੱਕ ਸਹੀ ਤਲਵਾਰ ਪਾਉਂਦੇ ਰਹੇ ਇਸ ਬੰਨੇ, ਅਤੇ ਇੱਕ ਉਹ ਪਹਿਲੀ ਜਿਹੜੀ ਪੈ ਗਈ ਸੀ ਅਚਨਚੇਤ। ਲਿਖਣ ਵਾਲੇ ਨੇ ਕਿੱਡੀ ਮੂਰਖਤਾ ਕੀਤੀ ਹੈ ਇਸ ਗੱਲ ਦੀ। ਜਿਸ ਵੇਲੇ ਗੁਰੂ ਹਰਗੋਬਿੰਦ ਜੀ ਨੇ ਸੁਰਤ ਸੰਭਾਲੀ, ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਜੀ ਨੂੰ ਬਾਬੇ ਬੁੱਢੇ ਦੇ ਸਪੁਰਦ ਕਰ ਦਿੱਤਾ। ਇਹ ਟਿਊਟਰ ਸਨ, ਇਹਨਾਂ ਦੇ ਅਤਾਲੀਕ ਸਨ, ਉਸਤਾਦ ਸਨ। ਤਾਂ ਬਾਬੇ ਬੁੱਢੇ ਨੇ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸ਼ਸਤਰ ਅਤੇ ਸ਼ਾਸਤਰ ਦਾ ਨਿਪੁੰਨ ਬਣਾਇਆ, ਯਾਨੀ ਵਿੱਦਿਆ ਵਿੱਚ ਵੀ ਅਤੇ ਹਥਿਆਰਾਂ ਵਿੱਚ ਵੀ ਕਾਮਲ ਉਹਨੀ ਬਣਾਇਆ, ਅਤੇ ਜਿਹੜਾ ਉਹਨਾਂ ਨੂੰ ਸਭ ਕੁਛ ਸਿਖਾਏ, ਨੇਜ਼ਾਬਾਜ਼ੀ, ਘੋੜ ਸਵਾਰੀ, ਕੁਸ਼ਤੀਆਂ ਕਰਨੀਆਂ, ਸ਼ਮਸ਼ੀਰ ਜ਼ਨੀ, ਹੋਰ ਅਨੇਕ ਕਿਸਮ ਦੇ ਚੱਕਰ ਚਲਾਉਣੇ। ਉਹ ਉਸਤਾਦ ਨੂੰ ਨਾ ਪਤਾ ਹੋਵੇ ਵੀ ਕਿੱਧਰ ਤਲਵਾਰ ਪਾਉਣੀ ਹੈ, ਕਿੰਨੀ ਹਾਸੋਹੀਣੀ ਗੱਲ ਹੈ। ਦਰਅਸਲ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਹੁਣ ਕੁਛ ਸਮੇਂ ਦੀ ਮੰਗ ਹੋਰ ਕਹਿੰਦੀ ਹੈ, ਸੇਲੀ ਦੀ ਜਗ੍ਹਾ ਗਾਤਰਾ ਆਵੇਗਾ, ਅਤੇ ਮੈਨੂੰ ਦੋ ਤਲਵਾਰਾਂ ਦਿਓ। ਇੱਕ ਹੋਰ ਵੀ ਗੱਲ ਹੈ, ਉਸ ਵੇਲੇ ਮੁਗਲ ਹਕੂਮਤ ਨੇ ਇੱਕ ਐਲਾਨ ਕੀਤਾ, ਰਾਜਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਫੈਲੇ ਹੋਏ ਹਿੰਦੁਸਤਾਨ ਦੇ ਲੋਕ ਇੱਕ ਗੱਲ ਸੁਣੋ, ਮੁਗਲਾਂ ਦਾ ਰਾਜ ਹੈ, ਜ਼ਹੀਰੁਦੀਨ ਬਾਬਰ ਦੀ ਪੁਸ਼ਤ ਦਾ ਰਾਜ ਹੈ, एक अल्लाह है ते एक मुसलमाना दा राज है, मुगल साम्राज है। हिंदुस्तान अंदर शाही खानदान तो बिना, मुगलों तो बिना कोई घोड़े ते नहीं चढ़ सकेगा। मुगलों तो बगैर कोई अपने सिर उत्ते तुरा नहीं छड़ सकेगा। मुगलों तो बगैर कोई नगाड़ा नहीं बजा सकेगा। हकूमत तो बिना कोई फरेरा नहीं चुला सकेगा झंडा। हकूमत तो बिना कोई तलवार लैके तुर नहीं सकेगा, पहन नहीं सकेगा। हकूमत तो बिना, राजियां तो बिना कोई अपने गल विच कीमती माला नहीं पा सकेगा। ते हकूमत तो बिना कोई तख्त ते नहीं बैठ सकेगा। ऐदा दे ऐलान कीते ऐसी पे हिंदुस्तान की जनता मरूब मगलूब ते मजलूम तो मजलूम हो ही रहे जागे ना। एडा राज तहलका मचाया ऑर्डर दे के। हरगोबिंद जी ने अपने दिल विच कसद कर लिया अकाल पुरख की बख्शिश नाल, गुरु नानक ते गुरु अर्जन देव जी की मेहर नाल। सात संगत जी जितने ऐलान मुगल जहांगीर ने किए ने इन्हां दे सारियां दे खिलाफ मैं ऐलान करदा हाँ। तुसी मैनू ओही बंदे सोहणे लगणगे जिन्हां दीआं जवानियां सोहणियां संभालियां होवणगीआं। मैनू वह बड़ा प्यारा लगेगा जिहड़ा हथियार फड़ के तुरेगा ते गुरु घर विच हथियार लिया के पेटा करेगा। चंगे तो चंगे घोड़े लियाओगे ते घोड़ियां ते चरना सिखोगे, तलवार चलाउणी सिखोगे, फरले छड्डोगे फरले। महाराज ने कहा तो कहिंदा इक निशान नहीं चलाउण दिंदा। इत्थे हरिमंदर साहब दे सामने दो निशान चलाओ जो अज तक झुल रहे ने, दो कट्ठे नहीं तो इहदा की अर्थ है, दो कट्ठिआं दा की अर्थ है। पर गुरु साहब जी ने कहा जिवें मैं दो तलवारां पाईआं ने ते मैं दो निशान झुलणगे, वह तो कहिंदा कोई एक नहीं फड़ सकेगा, इत्थे दो झुलणगे, इत्थे नगारा बजेगा, इत्थे तख्त बनणगे, इत्थे किले बनणगे, घोड़सवारियां होणगीआं, हथियारां दी मेहनत कीती जाया करेगी, जितनियां ते कीमती तो कीमती माला पाई जाएगी। इसे तरह हुण तक मुसब्बर गुरुआं दे गल विच बड़ियां माला सजाउंदे ने, उह इसे लई पाउणियां पईआं। होर उह कोई सोने दे उपाशक नहीं सन या मोतियां दे पाशक नहीं सन। अज दे दुनियावी राजियां मांगों हीरे मोती कट्ठे करने से आए हुए, हकूमत दे उस ख्याल नूं टकराउणा है। गुरु नानक मजलूमां दी रक्षा करदा है। श्री गुरु हरगोबिंद महाराज जी ने इस तरह नाल एक इनकलाब लियांदा, दो तलवारी बधियां, एक मीर दी एक पीर दी, दो तलवारी बधियां, एक मीर दी एक पीर दी, एक अजमत दी एक राज दी, एक राखी करे वजीर दी, हिम्मत बाहां कोटगढ़ दरवाजा बलख बुखीर दी, नाल सिपाही नील नल मार दुष्टा करे तगीर दी। ओ कहंदे ने धन गुरु हरगोबिंद महाराज पग तेरी की जहांगीर दी। मैं अर्ज कीता ना सारे हिंदुस्तान च जहांगीर दी पग मशहूर सी। गुरु हरगोबिंद ने कहा टोपी नहीं मैं पग मन्नागा, ते ऐसी पगड़ी बन्नी। इतिहास कहंदा है इस सतर नूं संभाल के रखे इतिहास ने, पग तेरी हे सच्चे पातशाह तेरे नाल की मुकाबला लेना हिंदुस्तान दे बादशाह जहांगीर ने, पग तेरी की जहांगीर दी। तो गुरु हरगोबिंद महाराज जी ने चुनमे चुनमे 52 नौजवान घोड़सवार अपने नेड़े जमा कीते, अपने बॉडीगार्ड्स बनाए, तलवारां सजाईयां, ते गुरु हरगोबिंद महाराज जी दे 52 जो नौजवान बॉडीगार्ड सन ये समझो कि एक अकाली फौज की बुनियाद रख दी गुरु हरगोबिंद महाराज जी ने। यह तो कह के कीर्तन संपूर्ण किया जाता है, कल नूं इस तों अगे चलिया जाएगा। प्यार नाल हाजरियां भरनिया होवणगियां। श्री गुरु हरगोबिंद महाराज जी ने भगती दे अंदर किस तरह नाल शक्ति लियांदी, शांति अंदर पंजां गुरुआं तक शांति दी इंतहा है। तबियां ते बह के सिमरन करदियां कबाब हो जाना, यह तो होर परे शांति की हो सकती है। ओम शांति 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 इस तों परे की हो सकती है। पर गुरु हरगोबिंद महाराज जी ने पिता गुरु दे हुक्म नाल हुण यह देख लिया कि मेरे पिता की शहीदी ने मुगलों की सुती हुई आत्मा नूं तां नहीं जगाया पर सिखां दी आत्मा नूं जरूर टुंब दिता है। उन्हां नूं होश तां नहीं आई कि असीं सही कम करिए, पर सिखी नूं जोश जरूर आ गया है। हुण इस जोश नूं संभाल के गुरु हरगोबिंद किवें वरतदे ने कल तों, ते फिर गुरु की कृपा ते आप जी की मेहर नाल चलिया जाएगा। ऐसे गुरु नूं धन ही आखिए, सब धन कहो गुर सतगुरु, गुर सतगुरु पुन
सब धन कहो गुर सत। ਜਾਨੇ ਕਹੋ।